ਵਾਰ 37 ਪੌੜੀ 16 ਵਿੱਚ ਉਚਾਰਨ ਕਰਦਿਆਂ ਹੋਇਆਂ ਫਰਮਾ ਰਹੇ ਨੇ, ਜਿਹੜਾ ਇਨਸਾਨ ਭੈੜੀ ਮਤ ਦੇ ਉੱਤੇ ਚੱਲਦਾ ਹੈ, ਦੁਰਮਤ ਦਾ ਧਾਰਨੀ ਹੈ, ਉਹਨੂੰ ਗੁਰੂ ਦੀ ਜਿਤਨੀ ਮਰਜ਼ੀ ਸਿੱਖਿਆ ਦੇਈਏ, ਉਪਦੇਸ਼ ਦੇਈਏ, ਪਰੰਤੂ ਗੁਰਮਤ ਰਸਤੇ ਦੇ ਉੱਤੇ, ਗੁਰਮਤ ਗਾਡੀ ਰਾਹ ਦੇ ਉੱਤੇ ਨਹੀਂ ਚੱਲਦਾ। ਉਪਕਾਰ ਕਰਨ ਦੇ ਉੱਤੇ ਵੀ, ਭਲਾ ਕਰਨ 'ਤੇ ਵੀ ਭੈੜੀ ਮਤ 'ਤੇ ਚੱਲਣ ਵਾਲਾ ਇਨਸਾਨ ਆਪਣੇ ਜੀਵਨ ਨੂੰ ਸਵਾਰਦਾ ਨਹੀਂ ਹੈ। ਐਸੇ ਬਚਨ ਉਚਾਰਨ ਕਰਦਿਆਂ ਹੋਇਆ ਫਰਮਾਇਆ, ਗੁਰਮਤ ਦੁਰਮਤ ਵਰਤਣ ਸਾਧ ਅਸਾਧ ਸੰਗਤ ਵਿੱਚ ਵਸੈ, ਤਿੰਨ ਵੇਸ ਜਮਵਾਰ ਵਿੱਚ ਹੋਏ ਸੰਜੋਗ ਵਿਜੋਗ ਮਨੁਸੈ, ਸਹਿਸ ਕੁਬਾਣ ਨਾ ਵਿਸਰੈ ਸਿਰਜਣ ਹਾਰ ਵਿਸਾਰ ਵਿਗਸੈ, ਪਰ ਨਾਰੀ ਪਰ ਦਰਬ ਹਿਤ ਪਰ ਨਿੰਦਾ ਪਰ ਪੰਚ ਰਹੱਸੈ, ਨਾਮ ਦਾਨ ਇਸ਼ਨਾਨ ਤਜ ਕੀਰਤਨ ਕਥਾ ਨ ਸਾਧ ਪਰਸੈ, ਕੁੱਤਾ ਚੌਂਕ ਚੜਾਈ ਹੈ ਚੱਕੀ ਚੱਟਣ ਕਾਰਨ ਨਸੈ, ਅਵਗੁਣ ਯਾਰਾ ਗੁਣ ਨਾ ਸਰਸੈ, ਅਵਗੁਣ ਯਾਰਾ ਗੁਣ ਨਾ ਸਰਸੈ। ਕਹਿਣ ਲੱਗੇ ਗੁਰਮਤ ਦੁਰਮਤ ਵਰਤਣਾ ਸਾਧ ਅਸਾਧ ਸੰਗਤ ਵਿੱਚ ਵਸੈ। ਦੋ ਤਰ੍ਹਾਂ ਦੇ ਸ਼ਬਦ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇਸ ਪੰਕਤੀ ਵਿੱਚ ਵਰਤੇ ਨੇ, ਇੱਕ ਗੁਰਮਤ ਤੇ ਦੂਸਰਾ ਦੁਰਮਤ। ਤੇ ਵਰਤੇ ਕਿੰਨਾ ਵਾਸਤੇ ਨੇ? ਇੱਕ ਸਾਧ ਵਾਸਤੇ ਤੇ ਇੱਕ ਅਸਾਧ ਵਾਸਤੇ। ਭਾਵ ਜਿਹੜਾ ਗੁਰਮਤ ਸ਼ਬਦ ਹੈ ਉਹ ਸਾਧੂ ਵਾਸਤੇ ਹੈ, ਤੇ ਜਿਹੜਾ ਦੁਰਮਤ ਸ਼ਬਦ ਹੈ ਉਹ ਅਸਾਧ ਬੰਦਾ, ਭਾਵ ਜਿਹੜਾ ਮਨਮੁੱਖ ਹੈ। ਭਾਈ ਗੁਰਦਾਸ ਜੀ ਕਹਿੰਦੇ ਨੇ ਗੁਰਮਤ ਦੁਰਮਤ ਵਰਤਣਾ ਸਾਧ ਅਸਾਧ ਸੰਗਤ ਵਿੱਚ ਵਸੈ। ਜਿਹੜਾ ਸਾਧੂ ਜਨ ਹੈ, ਗੁਰਸਿੱਖ ਗੁਰਮੁਖ ਪਿਆਰਾ ਹੈ, ਉਹ ਗੁਰੂ ਦੀ ਮਤ ਦੇ ਉੱਤੇ ਚੱਲਦਾ ਹੈ, ਭਾਵ ਉਹ ਗੁਰਮਤ ਦਾ ਧਾਰਨੀ ਹੈ ਤੇ ਗੁਰੂ ਦੀ ਸਿੱਖਿਆ ਨੂੰ ਆਪਣੇ ਜੀਵਨ ਦੇ ਵਿੱਚ ਵਰਤਦਾ ਹੈ। ਦੂਸਰੇ ਪਾਸੇ ਜਿਹੜਾ ਅਸਾਧ ਹੈ, ਭਾਵ ਜਿਹੜਾ ਮਨਮੁੱਖ ਹੈ, ਗੁਰੂ ਪਰਮੇਸ਼ੁਰ ਤੋਂ ਟੁੱਟਿਆ ਹੋਇਆ, ਉਹ ਦੁਰਮਤ ਭੈੜੀ ਮਤ ਦੇ ਉੱਤੇ ਚੱਲਦਾ ਤੇ ਬੁਰੀ ਸੰਗਤ ਦੇ ਵਿੱਚ ਰਹਿਣ ਕਰਕੇ ਖੋਟੀ ਮਤ ਨੂੰ ਵਰਤਦਾ ਹੈ। ਮਨਮੁੱਖ ਬੰਦੇ ਦੇ ਅੰਦਰ ਮਤ ਖੋਟੀ ਤੇ ਗੁਰਮੁਖ ਦੇ ਅੰਦਰ ਗੁਰੂ ਦੀ ਮਤ, ਦੋਨਾਂ ਦੀ ਸੰਗਤ ਵੀ ਆਪੋ ਆਪਣੀ। ਜਿਹੜਾ ਗੁਰਮੁਖ ਹੈ ਉਹ ਸਤਿਗੁਰੂ ਦੀ ਸੰਗਤ, ਗੁਰਸਿੱਖਾਂ ਦੀ ਸੰਗਤ, ਸਾਧ ਸੰਗਤ ਵਿੱਚ ਵੱਸਦਾ। ਜਿਹੜਾ ਮਨ ਦੀ ਮਤ ਉੱਤੇ ਚੱਲਣ ਵਾਲਾ ਅਸਾਧ ਮਨਮਤੀਆ, ਉਹ ਵਿਸ਼ਈ ਤੇ ਵਿਕਾਰੀ ਲੋਕਾਂ ਦੀ ਸੰਗਤ ਵਿੱਚ ਵੱਸਦਾ, ਕਿਉਂਕਿ ਉਹਦੀ ਮਤ ਖੋਟੀ ਹੈ। ਫਿਰ ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਤਿੰਨ ਵੇਸ ਜਮਵਾਰ ਵਿੱਚ ਹੋਏ ਸੰਜੋਗ ਵਿਜੋਗ ਮਨੁਸੈ। ਤਿੰਨਾਂ ਅਵਸਥਾ ਦੇ ਵਿੱਚ ਹੀ ਸਾਰੀ ਦੀ ਸਾਰੀ ਜ਼ਿੰਦਗੀ ਇਨਸਾਨ ਗਲਤਾਨ ਰਹਿੰਦਾ ਹੈ। ਤਿੰਨ ਵੇਸ ਜਮਵਾਰ ਵਿੱਚ, ਜਮਵਾਰ ਵਿੱਚ ਦਾ ਮਤਲਬ ਹੈ ਇਸ ਮਾਨਸ ਜਨਮ ਦੇ ਵਿੱਚ ਤਿੰਨ ਵੇਸ ਕਿਹੜੇ ਕਿਹੜੇ? ਬਾਲ, ਜਵਾਨੀ ਔਰ ਬਿਰਧ ਫੁੰਨ, ਤਿੰਨ ਅਵਸਥਾ ਜਾਣ। ਇਹਨਾਂ ਤਿੰਨਾਂ ਅਵਸਥਾ ਵਿੱਚ ਵਰਤਦਾ ਹੈ, ਕਦੇ ਸੰਜੋਗ ਤੇ ਕਦੇ ਵਿਜੋਗ। ਭਾਈ ਸਾਹਿਬ ਜੀ ਕਹਿੰਦੇ ਸੰਜੋਗ ਵਿਜੋਗ ਮੁਨਸੈ, ਮੁਨਸੈ ਦਾ ਅਰਥ ਹੈ ਮਾਨਸ ਨੂੰ। ਇਸ ਮਨੁੱਖ ਨੂੰ ਕਦੇ ਸੰਜੋਗ ਤੇ ਕਦੇ ਵਿਜੋਗ ਵਿਆਪਦੇ। ਇਹ ਦੁਨਿਆਵੀ ਤੌਰ ਤੇ ਭਾਈ ਗੁਰਦਾਸ ਜੀ ਨੇ ਸੰਜੋਗ ਅਤੇ ਵਿਜੋਗ ਦੀ ਗੱਲ ਕੀਤੀ ਹੈ। ਸੰਜੋਗ ਦਾ ਅਰਥ ਮਿਲਾਪ, ਵਿਜੋਗ ਦਾ ਅਰਥ ਵਿਛੋੜਾ। ਕਿਸੇ ਸੰਸਾਰੀ ਰਿਸ਼ਤੇਦਾਰ ਦੇ ਨਾਲ ਸੰਜੋਗ ਬਣ ਗਿਆ ਤੇ ਪ੍ਰਸੰਨ ਹੋ ਗਿਆ, ਖੁਸ਼ ਹੋ ਗਿਆ। ਕੋਈ ਪੁਰਾਣੀ ਰਿਸ਼ਤੇਦਾਰ ਸੰਬੰਧੀ ਦੁਨੀਆਂ ਤੋਂ ਚਲਾ ਗਿਆ, ਵਿਜੋਗ ਹੋ ਗਿਆ ਤੇ ਦੁਖੀ ਹੋ ਗਿਆ। ਭਾਵ ਇਹ ਸੰਜੋਗ ਤੇ ਵਿਜੋਗ ਦੀ ਕਾਰ ਸਾਰੀ ਦੀ ਸਾਰੀ ਜ਼ਿੰਦਗੀ ਚੱਲੀ ਜਾਂਦੀ ਹੈ, ਭਾਵੇਂ ਬਚਪਨਾ ਹੋਵੇ, ਭਾਵੇਂ ਜਵਾਨੀ ਹੋਵੇ ਤੇ ਭਾਵੇਂ ਬੁਢੇਪਾ। ਇਹ ਸੰਸਾਰਕ ਸੰਜੋਗ ਵਿਜੋਗ ਦੇ ਵਿੱਚ ਮਸਤ ਰਹਿੰਦਾ, ਪਰ ਪਰਮੇਸ਼ੁਰ ਨਾਲੋਂ ਵਿਜੋਗ ਹੋਇਆਂ ਨੂੰ, ਵਿਛੋੜਾ ਹੋਇਆਂ ਨੂੰ ਕਿੰਨੇ ਜਨਮ ਲੰਘ ਗਏ, ਕਦੇ ਉਸ ਪਰਮੇਸ਼ੁਰ ਦੇ ਨਾਲ ਸੰਜੋਗ ਬਣਾਉਣ ਵਾਸਤੇ ਬਿਰਤੀ ਪੈਦਾ ਹੀ ਨਹੀਂ ਹੋਈ, ਸੋਚ ਪੈਦਾ ਨਹੀਂ ਹੋਈ, ਕਿਉਂਕਿ ਮਨਮਤੀ ਬੰਦੇ ਦੀ ਹਾਲਤ ਦੱਸਦੇ। ਕਿ ਜਿਹੜਾ ਮਨ ਦੀ ਮੱਤ ਉੱਤੇ ਦੁਰਮਤ ਅਤੇ ਪਾਪੀ ਲੋਕਾਂ ਦੀ ਸੰਗਤ ਵਿੱਚ ਜ਼ਿੰਦਗੀ ਗੁਜ਼ਾਰਨ ਵਾਲਾ ਹੈ, ਉਸ ਦਾ ਵਰਣਨ ਕਰ ਰਹੇ ਨੇ। ਇਹ ਕਦੇ ਮਹਿਸੂਸ ਨਹੀਂ ਹੋਇਆ, ਬਹੁਤ ਜਨਮ ਬਿਛਰੇ ਥੇ ਮਾਧੋ, ਇਹੋ ਜਨਮ ਤੁਹਾਰੇ ਲੇਖੇ। ਇਹ ਕਦੇ ਆਪਣੇ ਅੰਦਰ ਅਹਿਸਾਸ ਹੀ ਨਹੀਂ ਹੋਇਆ, ਕਈ ਜਨਮ ਭਏ ਕੀਟ ਪਤੰਗਾ, ਕਈ ਜਨਮ ਗਜ ਮੀਨ ਕੁਰੰਗਾ, ਕਈ ਜਨਮ ਪੰਖੀ ਸਰਪ ਹੋਇਓ, ਕਈ ਜਨਮ ਹੈਵਰ ਬਿਰਖ ਜੋਇਓ, ਨਿਲ ਜਗਦੀਸ਼ ਨਿਲਨ ਕੀ ਬਰੀਆ। ਪਰਮਾਤਮਾ ਦੇ ਨਾਲ ਸੰਯੋਗ ਬਣਾਉਣ ਵਾਸਤੇ, ਸੰਯੋਗ ਦਾ ਭਾਵ ਮਿਲਾਪ, ਨਿਲ ਜਗਦੀਸ਼ ਮਿਲਨ ਕੀ ਬਰੀਆ, ਕਦੇ ਸੋਚ ਨਹੀਂ ਪੂਰੀ ਕਿ ਆ ਮਾਨਸ ਜਨਮ ਪਰਮਾਤਮਾ ਨੂੰ ਮਿਲਣ ਦੀ ਵਾਰੀ ਹੈ। ਗੋਬਿੰਦ ਮਿਲਣ ਕੀ ਇਹੋ ਤੇਰੀ ਬਰੀਆ, ਮਿਲ ਜਗਦੀਸ਼ ਮਿਲਨ ਕੀ ਬਰੀਆ, ਚਿਰੰਕਾਲ ਇਹ ਦੇਹ ਸੰਜਰੀਆ। ਸੰਜਰੀਆ ਦਾ ਅਰਥ ਹੁੰਦਾ ਪ੍ਰਾਪਤ ਹੋਣਾ, ਚਿਰੰਕਾਲ ਇਹੋ ਦੇਹ ਸੰਜਰੀਆ, ਬੜਿਆਂ ਚਿਰਾਂ ਬਾਅਦ ਇਹ ਮਾਨਸ ਦੇਹੀ ਪ੍ਰਾਪਤ ਹੋਈ ਹੈ। ਤਰ੍ਹਾਂ ਤਰ੍ਹਾਂ ਦੀਆਂ ਜੂਨਾਂ ਵਿੱਚੋਂ ਨਿਕਲ ਕੇ ਇਹ ਮਾਨਸ ਜਨਮ ਪ੍ਰਾਪਤ ਹੋਇਆ। ਦੁਨਿਆਵੀ ਤੌਰ ਦੇ ਉੱਤੇ ਸੰਯੋਗ ਵਿਯੋਗ ਦੇ ਵਿੱਚ ਕਦੇ ਹੱਸਦਾ ਤੇ ਕਦੇ ਰੋਂਦਾ ਹੈ। ਦੁਨੀਆਦਾਰੀ ਦੇ ਨਾਲ ਸੰਯੋਗ ਵਿਯੋਗ ਹੋਣ, ਕਦੇ ਖੁਸ਼ੀਆਂ ਮਨਾਉਂਦਾ ਤੇ ਕਦੇ ਰੋਣੇ ਪਿੱਟਣੇ ਪੈ ਜਾਂਦੇ ਇਹਦੇ ਘਰ ਚ। ਪਰ ਸਾਧ ਸੰਗਤ, ਪਰਮਾਤਮਾ ਨਾਲੋਂ ਵਿਛੜਿਆਂ ਨੂੰ ਕਈ ਜਨਮ ਗੁਜ਼ਰ ਗਏ, ਉਹਦੇ ਨਾਲ ਸੰਯੋਗ ਬਣਾਉਣ ਵਾਸਤੇ, ਪਰਮੇਸ਼ਰ ਦੇ ਮਿਲਾਪ ਵਾਸਤੇ ਤਾਂਘ ਨਹੀਂ ਹੈ, ਕਿਉਂਕਿ ਮੱਤ ਭੈੜੀ ਹੈ। ਸਾਰੇ ਦਾ ਸਾਰਾ ਜਨਮ ਬਾਲ ਜਵਾਨੀ ਅਰ ਬਿਰਧ ਫੁੰਨ, ਤੀਨ ਅਵਸਥਾ ਜਾਣ ਕਿ ਤਿੰਨੇ ਦੀਆਂ ਤਿੰਨੇ ਅਵਸਥਾ ਕਈ ਵਾਰੀ ਸੰਸਾਰੀ ਸੰਯੋਗ ਵਿਯੋਗ ਦੁਨੀਆਂ ਦੇ ਮਿਲਾਪ ਤੇ ਵਿਛੋੜੇ ਵਿੱਚ ਹੀ ਗੁਜ਼ਰ ਜਾਂਦੀਆਂ ਨੇ। ਮੌਤ ਆ ਜਾਂਦੀ ਹੈ, ਸੰਸਾਰ ਤੋਂ ਹਾਰ ਕੇ ਇਨਸਾਨ ਤੁਰ ਜਾਂਦਾ ਹੈ। ਹਾਲਤ ਕੀ ਇਨਸਾਨ ਦੀ? ਭਾਈ ਗੁਰਦਾਸ ਜੀ ਨੇ ਅਗਲੀ ਪੰਕਤੀ ਚ ਦੱਸੀ ਹੈ, ਸਹਿਸ ਕੁਬਾਨ ਨਾ ਵਿਸਰੈ, ਸਿਰਜਣ ਹਾਰ ਵਿਸਾਰ ਵਿਗਸੈ। ਜਿਹੜਾ ਸਾਨੂੰ ਮਾਨਸ ਜਨਮ ਦੇਣ ਵਾਲਾ ਸਿਰਜਣ ਹਾਰ ਹੈ, ਸਾਡੀ ਸਿਰਜਣਾ ਕਰਨ ਵਾਲਾ, ਸਾਨੂੰ ਜਨਮ ਦੇਣ ਵਾਲਾ, ਸਾਡੇ ਤੇ ਬਖਸ਼ਿਸ਼ਾਂ ਕਰਨ ਵਾਲਾ ਪਰਮੇਸ਼ਰ, ਉਹ ਵਿਸਾਰ ਛੱਡਿਆ, ਉਹ ਪਰਮਾਤਮਾ ਭੁਲਾ ਛੱਡਿਆ, ਦੁਨੀਆਂ ਦੀ ਮੋਹ ਮਾਇਆ ਦੀ ਖੇਡ ਵਿੱਚ ਵਿਗਸੈ, ਪ੍ਰਸੰਨ ਹੁੰਦਾ ਰਹਿੰਦਾ, ਖੁਸ਼ ਹੁੰਦਾ ਰਹਿੰਦਾ। ਬੜੀ ਪਿਆਰੀ ਬਾਤ ਆਖੀ ਭਾਈ ਗੁਰਦਾਸ ਜੀ ਨੇ, ਕਹਿਣ ਲੱਗੇ ਰੱਬ ਨੂੰ ਤੇ ਭੁਲਾ ਦਿੱਤਾ ਪਰ ਸਹਿਸ ਕੁਬਾਨ ਨਾ ਵਿਸਰੈ। ਸਹਿਸ ਦਾ ਅਰਥ ਹੈ ਹਜ਼ਾਰਾਂ ਤੇ ਕੁਬਾਨ ਦਾ ਅਰਥ ਹੈ ਭੈੜੀਆਂ ਆਦਤਾਂ। ਸਹਿਸ ਕੁਬਾਨ ਨਾ ਵਿਸਰੈ, ਹਜ਼ਾਰਾਂ ਹੀ ਜਿਹੜੀਆਂ ਭੈੜੀਆਂ ਆਦਤਾਂ ਵਿਸ਼ਿਆਂ ਵਿਕਾਰਾਂ ਵਾਲੀਆਂ ਪੈ ਗਈਆਂ, ਉਹ ਨਹੀਂ ਵਿਸਰਦੀਆਂ। ਜਿਹੜੀਆਂ ਵਿਸਾਰਨੀਆਂ ਚਾਹੀਦੀਆਂ ਸੀ ਉਹ ਇਹਦੇ ਪੱਲੇ ਹੈ, ਤੇ ਨਿਰੰਕਾਰ ਪਰਮੇਸ਼ਰ ਨੂੰ ਯਾਦ ਰੱਖਣਾ ਚਾਹੀਦਾ ਸੀ, ਉਹ ਭੁੱਲਿਆ ਹੋਇਆ। ਭਾਈ ਗੁਰਦਾਸ ਜੀ ਦੇ ਬਚਨ, ਜਿਸ ਨੂੰ ਯਾਦ ਰੱਖਣਾ ਚਾਹੀਦਾ ਸੀ ਉਹ ਭੁੱਲਿਆ, ਤੇ ਜਿਸ ਨੂੰ ਭੁਲਾਉਣਾ ਚਾਹੀਦਾ ਸੀ ਉਹ ਯਾਦ ਹੈ। ਪਰਾਇਆ ਤਨ, ਪਰਾਇਆ ਧਨ, ਪਰਾਈ ਨਿੰਦਿਆ, ਈਰਖਾ, ਚੁਗਲੀ, ਦਵੈਸ਼, ਕਾਮ, ਕ੍ਰੋਧ, ਹੰਕਾਰ, ਲੋਭ, ਮੋਹ, ਇਹ ਯਾਦ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਜਿਹੜੇ ਯਾਦ ਰੱਖਣੇ ਚਾਹੀਦੇ ਸੀ ਉਹ ਇਹਨੂੰ ਭੁੱਲੇ ਹੋਏ। ਸਿਰਜਣਹਾਰ ਪਰਮਾਤਮਾ ਵਿਸਰਿਆ, ਤੇ ਸਾਧ ਸੰਗਤ ਤਰ੍ਹਾਂ ਤਰ੍ਹਾਂ ਦੀਆਂ ਭੈੜੀਆਂ ਵਾਦੀਆਂ ਤੇ ਖੋਟੀਆਂ ਆਦਤਾਂ ਜਿਹੜੀਆਂ ਉਹ ਯਾਦ ਹੈ ਸੀ, ਤੇ ਭੈੜੇ ਕਰਮ ਕਰ ਰਿਹਾ। ਕਿਹੜੇ ਰਸਤੇ ਦੇ ਉੱਤੇ ਚੱਲ ਰਿਹਾ ਮਨਮੁੱਖ ਬੰਦਾ? ਦੱਸਦੇ ਹਨ ਭਾਈ ਗੁਰਦਾਸ ਜੀ, ਪਰ ਨਾਰੀ ਪਰ ਦਰਬ ਹਿਤ, ਪਰ ਨਿੰਦਾ ਪਰਪੰਚ ਰਹੱਸੈ। ਪਰਾਈ ਇਸਤਰੀ, ਪਰਾਇਆ ਧਨ ਬੁਰੀ ਨੀਅਤ ਨਾਲ ਤੱਕਦਾ, ਪਰਾਈ ਨਿੰਦਿਆ, ਭਾਈ ਗੁਰਦਾਸ ਜੀ ਕਹਿੰਦੇ ਬੜੀ ਖੁਸ਼ ਹੋ ਕੇ ਕਰਦਾ, ਪਰਾਇਆ ਤਨ, ਪਰਾਇਆ ਧਨ ਮਾਣ ਕੇ, ਪਰਾਈ ਨਿੰਦਿਆ ਕਰਕੇ। ਕਹਿੰਦੇ ਪਰਪੰਚ ਰਹੱਸੈ, ਇਹਨਾਂ ਛਲਾਂ ਦੇ ਵਿੱਚ, ਇਸ ਪਰਪੰਚ ਤੇ ਖੇਡਾਂ ਦੇ ਵਿੱਚ ਰਹੱਸੈ, ਬੜਾ ਖੁਸ਼ ਹੁੰਦਾ। ਪਰਾਈਆਂ ਸੇਜਾਂ ਮਾਣੀਆਂ, ਕਿਸੇ ਦਾ ਧਨ ਚੁਰਾ ਲਿਆ, ਰਿਸ਼ਵਤ ਲੈ ਲਈ ਕਿਸੇ ਕੋਲੋਂ, ਕਿਸੇ ਨਾਲ ਠੱਗੀ ਮਾਰ ਲਈ, ਦਗਾ ਫਰੇਬ ਕਰ ਲਿਆ, ਘੰਟਿਆਂ ਬੱਧੀ ਬਹਿ ਕੇ ਦੂਸਰਿਆਂ ਦੀ ਨਿੰਦਿਆ ਕਰਦਾ ਰਿਹਾ। ਭਾਈ ਗੁਰਦਾਸ ਜੀ ਦਾ ਫਰਮਾਨ, ਕਹਿੰਦੇ ਇਸ ਤਰ੍ਹਾਂ ਬੜਾ ਖੁਸ਼ ਹੋ ਰਿਹਾ, ਵਿਸ਼ਿਆਂ ਵਿਕਾਰਾਂ ਵਿੱਚ ਹੀ ਮਸਤ ਹੋਇਆ ਪਿਆ, ਇਹਨੂੰ ਹੀ ਜ਼ਿੰਦਗੀ ਦਾ ਮੁੱਖ ਪ੍ਰਯੋਜਨ ਸਮਝ ਲਿਆ ਨੇ, ਇਹਦੇ ਵਿੱਚ ਹੀ ਖੁਸ਼ੀ ਹੈ। ਜਿਹੜੇ ਕਰਮ ਕਰਨੇ ਚਾਹੀਦੇ ਸੀ ਉਹ ਇਹਨੂੰ ਵਿਸਰੇ ਰਹੇ। ਕਿਹੜੇ ਕਿਹੜੇ ਵਿਸਰੇ ਰਹੇ? ਨਾਮ ਦਾਨ, ਇਸ਼ਨਾਨ, ਤਜ, ਕੀਰਤਨ, ਕਥਾ, ਨਸਾਦ, ਪਰਸੈ। ਨਾਮ, ਦਾਨ, ਇਸ਼ਨਾਨ ਇਹ ਸ਼ੁਭ ਕਰਮ ਛੱਡ ਦਿੱਤੇ। ਪਰਮੇਸ਼ਵਰ ਦਾ ਨਾਮ ਜਪਣਾ ਸੀ, ਕਿਸੇ ਗਰੀਬ ਗੁਰਬੇ ਲੋੜਵੰਦ ਨੂੰ ਦਾਨ ਦੇਣਾ ਸੀ, ਕਿਸੇ ਭੁੱਖੇ ਨੂੰ ਭੋਜਨ, ਨੰਗੇ ਨੂੰ ਕੱਪੜਾ, ਕਿਸੇ ਰੋਗੀ ਦੀ ਮਦਦ, ਕਿਸੇ ਮਜ਼ਲੂਮ ਨਿਮਾਣੇ ਨਤਾਣੇ ਧਰਤੀ ਤੇ ਡਿੱਗੇ ਨੂੰ ਚੁੱਕ ਕੇ ਗਲ ਨਾਲ ਲਾਉਣਾ, ਕਿਸੇ ਤੇ ਦਇਆ ਕਰਨੀ, ਭਲਾ ਕਰਨਾ ਕਿਸੇ ਦਾ, ਇਹ ਸਾਰੇ ਦੇ ਸਾਰੇ ਨਾਮਦਾਨ ਅੰਮ੍ਰਿਤ ਵੇਲੇ ਉੱਠ ਇਸ਼ਨਾਨ ਪਾਨ ਕਰਕੇ ਰੱਬ ਦੀ ਬੰਦਗੀ ਵਿੱਚ ਜੁੜਨਾ ਤੇ ਮਨ ਦਾ ਵੀ ਇਸ਼ਨਾਨ ਪ੍ਰਭੂ ਦੇ ਸਿਮਰਨ ਦੁਆਰਾ ਕਰਾਉਣਾ, ਇਹ ਸ਼ੁਭ ਕਰਮ ਭੁੱਲੇ ਰਹੇ, ਇਹਨਾਂ ਤੋਂ ਟੁੱਟਿਆ ਰਿਹਾ। ਕੀਰਤਨ ਕਥਾ ਨਾ ਸਾਧ ਪਰਸ ਹੈ, ਨਾ ਭਲੇ ਪੁਰਸ਼ਾਂ ਸਾਧੂ ਜਨਾਂ ਦੀ ਸੰਗਤ ਕੀਤੀ, ਨਾ ਕਥਾ ਕੀਰਤਨ ਕੀਤਾ ਤੇ ਨਾ ਕਥਾ ਕੀਰਤਨ ਸੁਣਿਆ। ਭਾਵ ਜਦੋਂ ਸਾਧ ਸੰਗਤ ਵਿੱਚ ਹੀ ਨਹੀਂ ਆਇਆ, ਭਲੇ ਪੁਰਸ਼ਾਂ ਗੁਰੂ ਦੇ ਪਿਆਰਿਆਂ ਦੀ ਸੰਗਤ ਹੀ ਨਹੀਂ ਕੀਤੀ, ਨਾਮਦਾਨ ਇਸ਼ਨਾਨ ਨਾਲੋਂ ਵੀ ਟੁੱਟਿਆ ਰਿਹਾ, ਕਥਾ ਕੀਰਤਨ ਨਾਲੋਂ ਵੀ ਵਿਛੜਿਆ ਰਿਹਾ। ਜੇ ਕਿਤੇ ਸਿੱਖਿਆ ਵੀ ਦੇਈਏ ਭਈ ਗੁਰੂ ਦੀ ਸੰਗਤ ਵਿੱਚ ਆਇਆ ਕਰ ਭਲੇ ਪੁਰਸ਼ਾ, ਨਾਮ ਜਪ ਸਿਮਰਨ ਕਰ, ਅੰਮ੍ਰਿਤ ਵੇਲੇ ਉੱਠਿਆ ਕਰ, ਪਰਮੇਸ਼ਵਰ ਦੀ ਬੰਦਗੀ ਕਰਨ ਵਾਸਤੇ ਮਾਨਸ ਜਨਮ ਮਿਲਿਆ, ਪਰਮਾਤਮਾ ਦੀ ਬੰਦਗੀ ਨਾਲੋਂ ਟੁੱਟਿਆ ਨਾ ਰਹਿ। ਕਹਿਣ ਲੱਗੇ ਜੇ ਐਸੀ ਸਿੱਖਿਆ ਦੇਈਏ ਵੀ ਨਾ ਤਾਂ ਅਗਲੀ ਤੁਕ ਦੇ ਵਿੱਚ ਫੁਰਮਾਨ ਕਰਦੇ ਨੇ, ਕੁੱਤਾ ਚੌਕ ਚੜ੍ਹਾਈ ਹੈ ਚੱਕੀ ਚੱਟਣ ਕਾਰਨ ਨਸੈ। ਪਰ ਹਾਲਤ ਕੀ ਇਹਦੀ, ਜਿੰਨੀ ਮਰਜ਼ੀ ਧਰਮ ਦੀ ਸਿੱਖਿਆ, ਭਲੇ ਗੁਣਾਂ ਦੀ ਸਿੱਖਿਆ ਦੇਈਏ, ਪਰ ਹਾਲਤ ਉਹਦੀ ਇਸ ਤਰ੍ਹਾਂ ਹੈ ਜਿਵੇਂ ਕੁੱਤੇ ਨੂੰ ਜਿਵੇਂ ਮਰਜ਼ੀ ਤਖ਼ਤ ਦੇ ਉੱਤੇ ਬਿਠਾਈਏ ਵੀ ਇੱਥੇ ਤਖ਼ਤ ਤੇ ਬੈਠ, ਸਿੰਘਾਸਨ ਤੇ ਬੈਠ, ਪਰ ਫਿਰ ਵੀ ਆਪਣੀ ਆਦਤ ਨਹੀਂ ਛੱਡਦਾ, ਚੱਕੀ ਦੇ ਆਟੇ ਨੂੰ ਹੀ ਚੱਟਣ ਵਾਸਤੇ ਦੌੜਿਆ ਫਿਰਦਾ, ਚੱਕੀ ਵੱਲ ਨੂੰ ਭੱਜਦਾ, ਚੱਕੀ ਦਾ ਆਟਾ ਚੱਟੂਗਾ। ਜਿਹੜਾ ਮਨਮੁੱਖ ਬੰਦਾ ਹੈ, ਜਿਤਨੀ ਮਰਜ਼ੀ ਉਹਨੂੰ ਭਲੀ ਮਤ ਦਿਓ, ਨਾਮ ਸਿਮਰਨ ਭਜਨ ਬੰਦਗੀ ਦੀ ਬਾਤ ਉਹਦੇ ਨਾਲ ਪਾਓ, ਪਰ ਵਿਸ਼ਿਆਂ ਵਕਾਰਾਂ ਵਾਲੇ ਪਾਸੇ ਹੀ ਦੌੜਦਾ ਹੈ, ਨਹੀਂ ਤੁਹਾਡੇ ਆਖੇ ਲੱਗਦਾ। ਅਵਗੁਣਿਆਰਾ ਗੁਣ ਨਾ ਸਰਸੈ। ਜਿਹੜਾ ਅਵਗੁਣਿਆਰਾ ਬੰਦਾ ਹੈ, ਮਨਮੁੱਖ ਪਾਪੀ ਇਨਸਾਨ ਆ, ਉਹ ਸ਼ੁਭ ਗੁਣਾਂ ਦੇ ਕਰਕੇ ਪ੍ਰਸੰਨ ਨਹੀਂ ਹੁੰਦਾ। ਸ਼ੁਭ ਗੁਣਾਂ ਕਰਕੇ ਮਤਲਬ ਉਹਨੂੰ ਨਾਮ ਸਿਮਰਨ ਭਜਨ ਬੰਦਗੀ ਦੀ ਗੱਲ ਦੱਸੋ ਤੇ ਸਾਧ ਸੰਗਤ ਉਹ ਖੁਸ਼ ਨਹੀਂ ਹੁੰਦਾ, ਉਹਦੇ ਨਾਲ ਵਿਸ਼ਿਆਂ ਵਿਕਾਰਾਂ ਦੀਆਂ ਗੱਲਾਂ ਕਰੋ, ਪਰਾਇਆ ਤਨ ਦੂਸਰਿਆਂ ਦੀਆਂ ਨਿੰਦਿਆ ਦੀਆਂ ਗੱਲਾਂ ਕਰੋ, ਕਿਸੇ ਦੀਆਂ ਚੁਗਲੀਆਂ ਕਰੋ, ਉਹਦੇ ਪਾਸ ਬਹਿ ਕੇ ਬੜਾ ਖੁਸ਼ ਹੋਏਗਾ, ਔਰ ਘੰਟਿਆਂ ਬੱਧੀ ਤੁਹਾਡੇ ਬੋਲ ਜਿਹੜੇ ਨੇ ਉਹ ਸੁਣਦਾ ਰਹੇਗਾ। ਉਹਨੂੰ ਹੋਰ ਤਰ੍ਹਾਂ ਦੇ ਨਾਟਕ, ਚੇਟਕ, ਸੰਸਾਰ ਦੀਆਂ ਖੇਡਾਂ, ਹੋਰ ਉਹਨੂੰ ਦੁਨੀਆਦਾਰੀ ਦੀਆਂ ਫਿਲਮਾਂ ਵਿਖਾਓ, ਬੜੀਆਂ ਵੇਖੇਗਾ, ਖੁਸ਼ ਹੋਏਗਾ, ਪ੍ਰਸੰਨ ਹੋਏਗਾ। ਉਹਨੂੰ ਕਹੋ ਆਹ ਸਤਸੰਗਤ ਵਿੱਚ ਚੱਲੀਏ, ਆਹ ਗੁਰਦੁਆਰੇ ਕਥਾ ਕੀਰਤਨ ਸੁਣੀਏ, ਜਾ ਕੇ ਨਹੀਂ ਆਏਗਾ, ਕਿਉਂਕਿ ਉਸ ਦਾ ਮਨ ਵਿਸ਼ਿਆਂ ਵਿਕਾਰਾਂ ਰੂਪੀ ਰਸਾਂ ਦੇ ਅਧੀਨ ਹੋ ਗਿਆ ਹੈ। ਕਿਉਂਕਿ ਜਿਹੜਾ ਮਨ ਹੈ ਉਹ ਕੰਮ ਕਰਦਾ ਜਿਸ ਦੇ ਵਿੱਚੋਂ ਇਹਨੂੰ ਰਸ ਆਵੇ। ਪਰਮੇਸ਼ਰ ਦਾ ਨਾਮ ਜਪਣਾ, ਸਿਮਰਨ ਕਰਨਾ, ਸਤਸੰਗਤ ਕਰਨੀ, ਸੇਵਾ ਬੰਦਗੀ ਕਰਨੀ, ਇਹ ਆਤਮਾ ਦਾ ਰਸ ਹੈ। ਸਤਸੰਗਤ ਇਹ ਆਤਮਿਕ ਰਸ ਹੈ, ਤੇ ਜਿਹੜਾ ਮਨਮੁੱਖ ਬੰਦਾ ਹੈ ਨਾ, ਮਨਮਤੀਆ, ਉਹ ਇਹਨਾਂ ਵਿਸ਼ਿਆਂ ਵਿਕਾਰਾਂ ਵਿੱਚ ਜਨਮਾਂ ਜਨਮਾਤਰਾਂ ਤੋਂ ਗਲਤਾਨ ਹੈ ਕਿ ਉਹਨੇ ਆਪਣੀ ਆਤਮਾ ਨੂੰ ਪਾਪਾਂ ਦੇ ਭਾਰ ਹੇਠ ਦੱਬ ਦਿੱਤਾ ਹੈ। ਉਹ ਮਾਨਸਿਕ ਤਲ ਦੇ ਉੱਤੇ ਜ਼ਿੰਦਗੀ ਜੀਂਦਾ, ਮਨ ਦੇ ਤਲ ਤੇ ਜ਼ਿੰਦਗੀ ਜਿਉਂਦਾ, ਤੇ ਮਨ ਨੇ ਉਹ ਕੰਮ ਕਰਨਾ ਜਿਸ ਦੇ ਵਿੱਚ ਉਹਨੂੰ ਰਸ ਆਵੇ, ਤੇ ਮਨ ਤੇ ਵਿਸ਼ਿਆਂ ਵਿਕਾਰਾਂ ਦੇ ਵਿੱਚ ਮਸਤ ਹੈ। ਬਾਣੀ ਵਿੱਚ ਬਚਨ ਆਇਆ, ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਪਾਪ ਜਿਹੜਾ ਇਹ ਬੁਰਾ ਹੈ, ਪਰ ਪਾਪੀ ਬੰਦੇ ਨੂੰ ਪੁੱਛ ਕੇ ਵੇਖੋ। ਜਿਹੜਾ ਬੰਦਾ ਮਨ ਦੀ ਮੱਤ ਉੱਤੇ ਚੱਲਦਾ ਹੈ ਉਸ ਨੂੰ ਪੁੱਛ ਕੇ ਵੇਖੋ ਕਿ ਪਾਪ ਬੁਰਾ ਹੈ, ਉਹ ਕਹਿੰਦਾ ਨਹੀਂ। ਸ਼ਰਾਬੀ ਬੰਦੇ ਨੂੰ ਪੁੱਛ ਕੇ ਵੇਖੋ, ਸ਼ਰਾਬ ਪੀਣ ਵਾਲੇ ਨੂੰ, ਕਿ ਸ਼ਰਾਬ ਮਾੜੀ ਹੈ ਕਿ ਨਹੀਂ, ਇਹ ਭੈੜੀ ਹੈ ਕਿ ਨਹੀਂ, ਰਾਖਸ਼ਾਂ ਦਾ ਖਾਣਾ ਹੈ ਕਿ ਨਹੀਂ ਖਾਣਾ। ਜਿਹੜਾ ਸ਼ਰਾਬੀ ਕਬਾਬੀ ਬੰਦਾ, ਮੀਟ ਮਾਸ ਵਾਲਾ ਬੰਦਾ, ਉਹਨੂੰ ਪੁੱਛੋ। ਸ਼ਰਾਬ ਪੀਣ ਵਾਲੇ ਬੰਦੇ ਨੂੰ ਪੁੱਛੋ, ਸ਼ਰਾਬ ਮਾੜੀ ਹੈ ਕਿ ਨਹੀਂ। ਅਫੀਮ ਖਾਣ ਵਾਲੇ ਬੰਦੇ ਨੂੰ ਪੁੱਛੋ, ਅਫੀਮ ਮਾੜੀ ਹੈ ਕਿ ਨਹੀਂ। ਤਰ੍ਹਾਂ ਤਰ੍ਹਾਂ ਦੇ ਨਸ਼ਿਆਂ ਵਿੱਚ ਜਿਹੜਾ ਗਲਤਾਨ ਬੰਦਾ ਆ ਉਸ ਨੂੰ ਪੁੱਛੋ, ਉਹ ਕਿਸੇ ਨਸ਼ੇ ਦੀ ਨਿੰਦਿਆ ਨਹੀਂ ਕਰਦਾ। ਪਰਾਈ ਸੇਜਾ ਮਾਨਣ ਵਾਲੇ ਨੂੰ ਪੁੱਛੋ ਕਿ ਉਹ ਕਿਉਂ ਗੁਨਾਹ ਕਰਦਾ, ਕਿਉਂ ਪਾਪ ਕਰਦਾ। ਦੇਖ ਪਰਾਈਆਂ ਚੰਗੀਆਂ, ਮਾਵਾਂ ਭੈਣਾਂ ਧੀਆਂ ਜਾਣੇ, ਇਹ ਗੁਰਮਤ ਦਾ ਉਪਦੇਸ਼ ਹੈ, ਤੂੰ ਕੀ ਕਰਦਾ, ਤੁਹਾਡੀ ਗੱਲ ਸੁਣਨ ਵਾਸਤੇ ਹੀ ਨਹੀਂ ਤਿਆਰ। ਕਿਉਂਕਿ ਪਾਪ ਬੁਰਾ, ਪਾਪੀ ਕੋ ਪਿਆਰਾ, ਪਾਪ ਲੱਦੇ ਪਾਪੇ ਪਸਾਰਾ। ਪਾਪ ਹੈ ਬੁਰਾ, ਪਰੰਤੂ ਪਾਪੀ ਬੰਦੇ ਨੂੰ ਚੰਗਾ ਲੱਗਦਾ ਕਿਉਂਕਿ ਉਹਨੇ ਪਾਪਾਂ ਵਿੱਚੋਂ ਰਸ ਮਾਣਿਆ। ਉਹ ਕਰਮ ਸੰਸਾਰ ਜਗਤ ਵਿੱਚ ਕਰਦਾ, ਭਾਵੇਂ ਪਾਪਾਂ ਤੇ ਗੁਨਾਹਾਂ ਦੀ ਪੌੜੀ ਚੜ੍ਹ ਰਿਹਾ, ਨਰਕਾਂ ਨੂੰ ਜਾ ਰਿਹਾ, ਪਰੰਤੂ ਉਹ ਕਰਮ ਭੈੜੇ ਕਰੇਗਾ ਜਿਨ੍ਹਾਂ ਵਿੱਚੋਂ ਮਨ ਨੂੰ ਰਸ ਆਏ। ਪਰਾਏ ਤਨ ਪਰਾਏ ਧਨ ਵਿੱਚੋਂ ਉਹਨੂੰ ਰਸ ਨਜ਼ਰ ਆਉਂਦਾ, ਪਰਾਈ ਨਿੰਦਿਆ ਚੁਗਲੀ ਵਿੱਚੋਂ ਉਸਨੂੰ ਰਸ ਆਉਂਦਾ, ਇਸ ਲਈ ਉਹਨਾਂ ਰਸਾਂ ਦਾ ਗੁਲਾਮ ਹੋ ਚੁੱਕਿਆ। ਉਹ ਪਰਮੇਸ਼ਰ ਦਾ ਨਾਮ ਰਸ ਉਹਨੇ ਕਦੇ ਚੱਖਿਆ ਹੀ ਨਹੀਂ। ਪਰ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਜਿਸ ਦਿਨ ਕਿਤੇ ਨਾਮ ਦਾ ਰਸ ਚੱਖ ਲਿਆ, ਦੁਨੀਆਂ ਦੇ ਸਾਰੇ ਰਸ ਛੁੱਟ ਜਾਣਗੇ, ਕਿਉਂਕਿ ਸਭ ਤੋਂ ਸ਼੍ਰੋਮਣੀ ਰਸ, ਸਭ ਤੋਂ ਸੁਆਦਲਾ ਰਸ, ਆਤਮਿਕ ਆਨੰਦ ਵਿੱਚ ਲੈ ਜਾਣ ਵਾਲਾ ਰਸ ਹੈ, ਜਿਸ ਨਾਲ ਇੱਕ ਵਾਰੀ ਸਾਂਝ ਪੈ ਜਾਵੇ ਫਿਰ ਇਨਸਾਨ ਟੁੱਟਦਾ ਹੀ ਨਹੀਂ। ਰਾਰਾ ਰਸ ਨਿਰਸ ਕਰ ਜਾਂਦੇ ਹਾਂ, ਹੋਏ ਨਿਰਸ ਸੋ ਰਸ ਪਹਿਚਾਨੇ ਹਾਂ, ਇਹ ਰਸ ਛਾਡੇ ਉਹ ਰਸ ਆਵਾ, ਉਹ ਰਸ ਪੀਆ ਇਹ ਰਸ ਨਹੀਂ ਪਾਵਾ। ਉਹਨੂੰ ਫਿਰ ਦੁਨੀਆਂ ਦੇ ਰਸ ਚੰਗੇ ਹੀ ਨਹੀਂ ਲੱਗਦੇ ਜਿਹੜਾ ਨਾਮ ਸਿਮਰਨ ਦਾ ਰਸ ਮਾਣ ਲੈਂਦਾ। ਤਾਂ ਤੇ ਆਖਰੀ ਪੰਕਤੀ ਚ ਫੁਰਮਾਨ ਕਰਦੇ ਨੇ, ਅਵਗੁਣ ਯਾਰਾ ਗੁਣ ਨਾ ਸਰਸੈ। ਅਵਗੁਣ ਯਾਰਾ ਬੰਦਾ ਜਿਹੜਾ ਪਾਪਾਂ ਦਾ ਹੀ ਭਰਿਆ ਆ, ਉਹ ਸ਼ੁਭ ਗੁਣਾਂ ਨਾਲ ਵੀ ਪ੍ਰਸੰਨ ਨਹੀਂ ਹੁੰਦਾ। ਭਾਵ ਉਸ ਨੂੰ ਜਿਤਨੇ ਮਰਜ਼ੀ ਧਰਮ ਦੇ ਗੁਣ, ਭਲੇ ਦੇ ਗੁਣ, ਉਹਦੇ ਜੀਵਨ ਨੂੰ ਸਵਾਰਨ ਵਾਲੇ ਗੁਣ, ਗੁਰਮਤ ਦੇ ਗੁਣ ਉਸ ਨੂੰ ਦੱਸੋ, ਪਰ ਉਹ ਪਤੀਜ ਦਾ ਨਹੀਂ ਹੈ, ਪ੍ਰਸੰਨ ਨਹੀਂ ਹੁੰਦਾ, ਕਿਉਂਕਿ ਉਸ ਦਾ ਜੀਵਨ ਹੀ ਵਿਸ਼ਿਆਂ ਵਿਕਾਰਾਂ ਵਿੱਚ ਗਲਤਾਨ ਹੋ ਚੁੱਕਿਆ ਹੈ, ਉਹਦੀ ਬਿਰਤੀ ਪਾਪਾਂ ਦੇ ਵਿੱਚ ਖੁੱਭ ਚੁੱਕੀ ਹੈ। ਕਿਤੇ ਗੁਰੂ ਬਖਸ਼ਿਸ਼ ਕਰੇ, ਸਤਿਗੁਰੂ ਸ਼ਹਿਨਸ਼ਾਹ ਕਿਤੇ ਰਹਿਮਤ ਦੇ ਘਰ ਵਿੱਚ ਆਵੇ ਤੇ ਉਸ ਪਾਪੀ ਤੇ ਗੁਨਾਹਗਾਰ ਨੂੰ ਬਖਸ਼ ਕੇ ਪਰਮੇਸ਼ਰ ਦੇ ਚਰਨਾਂ ਵਿੱਚ ਜੋੜ ਸਕਦਾ ਹੈ। ਨਹੀਂ ਤਾਂ ਸਾਰੇ ਦੀ ਸਾਰੀ ਜ਼ਿੰਦਗੀ ਬਾਲ ਜਵਾਨੀ ਔਰ ਬਿਰਧ ਪੁੰਨ, ਇਹ ਤਿੰਨੇ ਅਵਸਥਾ ਉਹਦੀਆਂ ਵਿਸ਼ਿਆਂ ਵਿਕਾਰਾਂ ਤੇ ਪਾਪਾਂ ਵਿੱਚ ਹੀ ਮਨਮਤੀਏ ਬੰਦੇ ਦੀਆਂ ਗੁਜ਼ਰ ਜਾਂਦੀਆਂ ਨੇ। ਸਾਧ ਸੰਗਤ, ਵਾਰ 37 ਪੌੜੀ 17 ਵਿੱਚ ਪਾਵਨ ਬਚਨ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਫੁਰਮਾਨ ਕਰਦਿਆਂ ਸੰਸਾਰ ਦੀ ਅਨੇਕਤਾ ਦੇ ਵਿੱਚ ਇੱਕ ਪਰਮਾਤਮਾ ਦੀ ਬਾਤ ਪਾਉਂਦਿਆਂ ਫੁਰਮਾਨ ਕੀਤਾ, ਜਿਉਂ ਬਹੁ ਵਰਨ ਬਣਾਸ ਪਥ, ਮੂਲ ਪੱਤਰ ਫਲ ਫੁੱਲ ਕਨੇਰੇ, ਇੱਕ ਵਰਨ ਬੈਸੰਤ ਰਹਿ ਸਭ ਸੈ ਅੰਦਰ ਕਰਦਾ ਡੇਰੇ, ਰੂਪ ਅਨੂਪ ਅਨੇਕ ਹੋਏ, ਰੰਗ ਸੋ ਰੰਗ ਸੋ ਵਾਂਸ ਚੰਗੇਰੇ, ਵਾਂਸੋਂ ਉੱਠ ਉਪਠ ਕਰ ਜਾਲ ਕਰੰਦਾ ਭਸਮ ਢੇਰੇ, ਰੰਗ ਬਿਰੰਗੀ ਗਊ ਵੰਸ਼ ਅੰਗ ਅੰਗ ਧਰ ਨਾਉ ਲਵੇਰੇ, ਸੱਦੀ ਆਵੈ ਨਾਉ ਸੁਣ ਪਾਲੀ ਚਾਰੇ ਮੇਰੇ ਤੇਰੇ, ਸਭਨਾ ਦਾ ਇੱਕ ਰੰਗ ਦੁੱਧ ਘੇ ਪਟ ਭਾਂਡੇ ਦੋਖ ਨਹੇਰੇ, ਚਿੱਤੇ ਅੰਦਰ ਚੇਤ ਚਤੇਰੇ, ਚਿੱਤੇ ਅੰਦਰ ਚੇਤ ਚਤੇਰੇ। ਵੱਖ ਵੱਖ ਪ੍ਰਮਾਣ ਦੇ ਕੇ ਪਰਮਾਤਮਾ ਦੀ ਵਿਆਪਕਤਾ ਦਾ ਜ਼ਿਕਰ ਕਰ ਰਹੇ ਨੇ। ਜਿਉਂ ਬਹੁ ਵਰਨ ਵਿਨਾਸ ਪਥ, ਮੂਲ ਪੱਤਰ ਫਲ ਫੁੱਲ ਕਨੇਰੇ। ਕਹਿਣ ਲੱਗੇ ਜਿਸ ਤਰ੍ਹਾਂ ਬਨਸਪਤੀ ਹੈ, ਭਾਵ ਵੱਖ ਵੱਖ ਦਰਖਤ ਨੇ, ਬੜੇ ਰੂਪ ਨੇ ਦਰਖਤਾਂ ਦੇ, ਤਰ੍ਹਾਂ ਤਰ੍ਹਾਂ ਦੇ ਰੁੱਖ ਨੇ, ਰੁੱਖ ਵੱਲ ਤੱਕ ਕੇ ਹੀ ਪਤਾ ਲੱਗ ਜਾਂਦਾ ਇਹ ਅੰਬ ਦਾ ਰੁੱਖ ਹੈ, ਇਹ ਅਮਰੂਦ ਦਾ ਹੈ, ਇਹ ਕਾਲੀ ਹੈ, ਇਹ ਕਿੱਕਰ ਆ, ਇਹ ਢੇਕ ਆ, ਇਹ ਅਨਾਰ ਦਾ ਰੁੱਖ ਆ, ਇਹ ਸੰਤਰਿਆਂ ਦਾ ਬੂਟਾ ਹੈ, ਤੱਕ ਕੇ ਪਤਾ ਲੱਗ ਜਾਂਦਾ। ਕਹਿਣ ਲੱਗੇ ਜਿਸ ਤਰ੍ਹਾਂ ਵੱਖ ਵੱਖ ਤਰ੍ਹਾਂ ਦੀ ਸੰਸਾਰ ਵਿੱਚ ਬਨਸਪਤੀ ਹੈ, ਵੱਖ ਵੱਖ ਤਰ੍ਹਾਂ ਦੇ ਉਹਨਾਂ ਦੇ ਪੱਤੇ ਨੇ, ਉਹਨਾਂ ਦੇ ਫੁੱਲ ਨੇ, ਉਹਨਾਂ ਦੇ ਫਲ ਆ, ਵੱਖਰੇ ਵੱਖਰੇ ਉਹਨਾਂ ਦੇ ਨਾਂ ਨੇ ਤੇ ਵੱਖਰੇ ਵੱਖਰੇ ਉਹਨਾਂ ਦੇ ਪੱਤੇ ਫੁੱਲ ਤੇ ਫਲ ਆ। ਪਰੰਤੂ ਬੜੀ ਇੱਕ ਕਮਾਲ ਦੀ ਗੱਲ ਆ ਕਿ ਕਹਿਣ ਲੱਗੇ, ਇੱਕ ਵਰਣ ਬੈਸੰਤ ਰਹਿ ਸਭ ਸੈ ਅੰਦਰ ਕਰਦਾ ਡੇਰੇ, ਰੁੱਖ ਵੱਖਰੇ ਵੱਖਰੇ ਨੇ, ਉਹਨਾਂ ਦੇ ਨਾਮ ਵੱਖਰੇ ਵੱਖਰੇ ਨੇ, ਉਹਨਾਂ ਨੂੰ ਫੁੱਲ ਫਲ ਪੱਤੇ ਵੱਖਰੇ ਵੱਖਰੇ ਲੱਗਦੇ ਆ, ਪਰ ਕਹਿੰਦੇ ਸਾਰਿਆਂ ਦਰਖਤਾਂ ਦੇ ਅੰਦਰ ਅੱਗ ਮੌਜੂਦ ਹੈ, ਪਰ ਉਸ ਅੱਗ ਦਾ ਰੰਗ ਇੱਕੋ ਹੀ ਹੈ, ਰੁੱਖ ਵੱਖਰੇ ਵੱਖਰੇ ਨੇ, ਉਹਨਾਂ ਦੇ ਨਾਮ ਵੱਖਰੇ ਵੱਖਰੇ ਨੇ, ਉਹਨਾਂ ਦੇ ਗੁਣ ਆਦਿਕ ਵੀ ਵੱਖਰੇ ਵੱਖਰੇ, ਪਰੰਤੂ ਅੱਗ ਸਾਰਿਆਂ ਵਿੱਚ ਮੌਜੂਦ ਹੈ, ਪਰ ਜਿਹੜੀ ਸਾਰਿਆਂ ਵਿੱਚ ਅੱਗ ਆ ਉਹ ਇੱਕੋ ਰੰਗ ਦੀ ਹੈ, ਅੱਗ ਦਾ ਰੰਗ ਵੱਖਰਾ ਵੱਖਰਾ ਨਹੀਂ। ਭਾਈ ਗੁਰਦਾਸ ਜੀ ਦਾ ਭਾਵ ਇਸੇ ਤਰ੍ਹਾਂ, ਕੋਈ ਉੱਚਾ ਕੋਈ ਨੀਵਾਂ, ਕੋਈ ਗਰੀਬ ਕੋਈ ਅਮੀਰ ਇਨਸਾਨ, ਕੋਈ ਖੱਤਰੀ ਕੋਈ ਬ੍ਰਾਹਮਣ, ਕੋਈ ਵੈਸ਼ ਕੋਈ ਸ਼ੂਦਰ, ਕੋਈ ਕਾਲੇ ਰੰਗ ਦਾ ਕੋਈ ਕਣਕ ਬੰਨੇ ਰੰਗ ਦਾ ਕੋਈ ਗੋਰੇ ਰੰਗ ਦਾ, ਵੱਖ ਵੱਖ ਰੂਪ ਰੰਗ ਚੇਨ ਚੱਕਰ ਨੇ ਸਾਰਿਆਂ ਦੇ, ਪਰਮਾਤਮਾ ਦੀ ਜੋਤ ਇੱਕ ਰਸ ਇੱਕ ਰੂਪ ਸਾਰਿਆਂ ਦੇ ਵਿੱਚ ਵਿਆਪਕ ਹੈ। ਪਰਮਾਤਮਾ ਹਰੇਕ ਦੇ ਵਿੱਚ ਸਾਰਿਆਂ ਜੀਵਾਂ ਦੇ ਵਿੱਚ ਇਸੇ ਤਰ੍ਹਾਂ ਵੱਸਦਾ ਹੈ, ਜਿਵੇਂ ਸਾਰੀ ਦੀ ਸਾਰੀ ਵੱਖ ਵੱਖ ਬਨਸਪਤੀ ਦੇ ਵਿੱਚ ਇੱਕ ਪਰਮਾਤਮਾ ਇੱਦਾਂ ਸੰਸਾਰ ਜਗਤ ਵਿੱਚ ਵੱਸਦਾ ਹੈ, ਜਿਵੇਂ ਵੱਖ ਵੱਖ ਤਰ੍ਹਾਂ ਦੇ ਰੁੱਖਾਂ ਵਿੱਚ ਅੱਗ ਇੱਕੋ ਤਰ੍ਹਾਂ ਦੀ ਮੌਜੂਦ ਹੈ। ਫਿਰ ਬਚਨ ਵਰਤੇ, ਰੂਪ ਅਨੂਪ ਅਨੇਕ ਹੋਏ, ਰੰਗ ਸੁਰੰਗ ਸੁਵਾਸ ਚੰਗੇਰੇ। ਅਨੂਪ ਰੂਪ ਵਾਲੇ ਬੜੇ ਬੜੇ ਸੋਹਣੇ ਰੁੱਖ ਦਰਖਤ ਵੀ ਨੇ ਸੰਸਾਰ 'ਚ, ਅਨੇਕ ਤਰ੍ਹਾਂ ਦੇ ਰੰਗ ਬਿਰੰਗੇ ਤਰ੍ਹਾਂ ਤਰ੍ਹਾਂ ਦੇ ਰੁੱਖ ਸੰਸਾਰ ਜਗਤ ਵਿੱਚ ਪਾਏ ਜਾਂਦੇ ਆ। ਪਰ ਕਹਿਣ ਲੱਗੇ, ਵਾਂਸੋਂ ਉੱਠ ਉਪੱਠ ਕਰ, ਜਾਲ ਕਰਨ ਦਾ ਭਸਮੈ ਢੇਰੇ। ਭਾਵੇਂ ਸਾਰੇ ਦੇ ਸਾਰੇ ਦਰਖਤਾਂ ਦੇ ਵਿੱਚ ਬਨਸਪਤੀ ਦੇ ਵਿੱਚ ਅੱਗ ਮੌਜੂਦ ਹੈ, ਪਰੰਤੂ ਆਮ ਦਰਖਤਾਂ ਦੇ ਵਿੱਚੋਂ ਅੱਗ ਉਹਨਾਂ ਨੂੰ ਲਾਉਣ ਨਾਲ ਫਿਰ ਪੈਦਾ ਹੁੰਦੀ। ਕਈ ਵਾਰੀ ਆਪਾਂ ਅੱਗ ਬਾਲਦੇ ਹਨ ਤੇ ਸਾਧ ਸੰਗਤ ਆਪਾਂ ਲੱਕੜ ਨੂੰ ਥੋੜ੍ਹੀ ਜਿਹੀ ਅੱਗ ਲਾਉਂਦੇ ਤੇ ਥੋੜ੍ਹੀ ਜਿਹੀ ਅੱਗ ਲਾਉਣ ਤੋਂ ਬਾਅਦ ਫਿਰ ਜਿਹੜੀ ਅਗਨੀ ਹੈ ਉਸ ਲੱਕੜ ਦੇ ਵਿੱਚੋਂ ਅੰਦਰ ਵਾਲੀ ਅਗਨੀ ਪੈਦਾ ਹੋ ਜਾਂਦੀ ਹੈ, ਉਹ ਫਿਰ ਅਗਨੀ ਮੱਚਣ ਲੱਗ ਪੈਂਦੀ ਹੈ, ਲੱਕੜ ਫੜਨ ਲੱਗ ਪੈਂਦੀ ਹੈ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਵੀ ਜਿਹੜਾ ਵਾਂਸ ਆ ਇਹਦੇ ਵਿੱਚੋਂ ਕਦੇ ਕਦੇ ਪ੍ਰਤੱਖ ਅਗਨੀ ਜਿਹੜੀ ਉਹ ਪੈਦਾ ਹੋ ਜਾਂਦੀ। ਵਾਂਸੋਂ ਉੱਠ ਉਪੱਠ ਕਰ, ਜਾਲ ਕਰਨ ਦਾ ਭਸਮੇ ਢੇਰੇ। ਜਿਹੜੇ ਜੰਗਲਾਂ ਦੇ ਵਿੱਚ ਬਾਂਸ ਦੇ ਰੁੱਖ ਹੁੰਦੇ ਨੇ, ਬਾਂਸ ਦੇ ਦਰਖਤ, ਕਦੇ ਕਦੇ ਉਹਨਾਂ ਦਰਖਤਾਂ ਦੇ ਵਿੱਚ ਅਗਨੀ ਪੈਦਾ ਹੋ ਜਾਂਦੀ ਹੈ। ਜਦੋਂ ਬਹੁਤ ਤੇਜ਼ ਕਦੇ ਹਵਾ ਚੱਲਦੀ, ਤੂਫਾਨ ਆਉਂਦਾ, ਤੇ ਜਿਹੜੇ ਬਾਂਸਾਂ ਦੇ ਬੂਟੇ ਨੇ ਜਦੋਂ ਉਹ ਇੱਕ ਦੂਸਰੇ ਨਾਲ ਖਹਿੰਦੇ ਨੇ ਤੇ ਉਹਨਾਂ ਦੇ ਖਹਿਣ ਨਾਲ ਉਹਨਾਂ ਵਿੱਚੋਂ ਅਗਨੀ ਪੈਦਾ ਹੋ ਜਾਂਦੀ ਹੈ ਘਸਰਨ ਦੇ ਨਾਲ। ਉਹ ਜਿਹੜੇ ਬਾਂਸ ਨੇ ਉਹ ਪਹਿਲਾਂ ਆਪ ਸੜਦੇ ਆ ਤੇ ਫਿਰ ਸਾਰੇ ਦੇ ਸਾਰੇ ਜੰਗਲ ਨੂੰ ਵੀ ਸਾੜ ਦਿੰਦੇ। ਭਾਈ ਗੁਰਦਾਸ ਜੀ ਨੇ ਉਹ ਬਚਨ ਵਰਤੇ, ਕਹਿੰਦੇ ਵਾਂਸੋਂ ਉੱਠ ਉਪੱਠ ਕਰ, ਜਾਲ ਕਰਨ ਦਾ ਭਸਮੇ ਢੇਰੇ। ਕਹਿੰਦੇ ਬਾਂਸਾਂ ਤੋਂ ਹੀ ਬੈਸੰਤਰ ਉੱਠ ਕੇ, ਵਾਂਸਾਂ ਦੇ ਵਿੱਚੋਂ ਅੱਗ ਉੱਠ ਕੇ ਸਾਰੇ ਦੇ ਸਾਰੇ ਜੰਗਲ ਤੇ ਨਾਲ ਦੇ ਰੁੱਖਾਂ ਨੂੰ ਸਾੜ ਕੇ ਸੁਆਹ ਕਰ ਦਿੰਦੀ ਹੈ, ਢੇਰੀ ਕਰ ਦਿੰਦੀ ਹੈ। ਫਿਰ ਦੂਸਰਾ ਦ੍ਰਿਸ਼ਟਾਂਤ ਦਿੱਤਾ, ਕਹਿੰਦੇ ਰੰਗ ਬਿਰੰਗੀ ਗਊ ਵੰਸ਼, ਅੰਗ ਅੰਗ ਧਰ ਨਾਉ ਲਵੇਰੇ। ਜਿਹੜੀਆਂ ਗਊਆਂ ਨੇ ਤਰ੍ਹਾਂ ਤਰ੍ਹਾਂ ਦੀ ਵੰਸ਼ ਆ ਉਹਨਾਂ ਦੇ। ਕਦੇ ਕਦੇ ਆਪਾਂ ਕਹਿ ਦਿੰਦੇ ਹਾਂ ਆਹ ਵਲੈਤਣ ਗਾਂ ਹੈ, ਆ ਦੇਸੀ ਗਾਂ ਹੈ, ਆ ਇਸ ਦੇਸ਼ ਦੀ ਨਸਲ ਹੈ, ਆ ਇਸ ਨਸਲ ਦੀ ਗਾਂ ਹੈ। ਵੱਖ ਵੱਖ ਵੰਸ਼ ਦੀਆਂ ਨਾਨਾ ਪ੍ਰਕਾਰ ਦੇ ਰੰਗਾਂ ਦੀਆਂ ਅੱਡ ਅੱਡ ਲਵੇਰੀਆਂ ਗਊਆਂ ਨੇ। ਲਵੇਰੀਆਂ ਮਤਲਬ ਦੁੱਧ ਦੇਣ ਵਾਲੀਆਂ, ਤੇ ਜਿਹੜਾ ਗਵਾਲਾ ਹੈ ਗਊਆਂ ਚਾਰਨ ਵਾਲਾ ਉਹ ਵੱਖ ਵੱਖ ਉਹਨਾਂ ਗਊਆਂ ਦੇ ਨਾਂ ਰੱਖ ਦਿੰਦਾ, ਇਹ ਮੇਰੀ ਕਾਲੀ ਗਾਂ ਹੈ, ਇਹ ਮੇਰੀ ਪੀਲੀ ਹੈ, ਇਹ ਮੇਰੀ ਧੌਲੀ ਹੈ। ਵੱਖ ਵੱਖ ਗਵਾਲੇ ਨੇ ਨਾਂ ਰੱਖੇ ਹੁੰਦੇ, ਕਈ ਸੰਸਾਰਕ ਨਾਮ ਹੀ ਉਹ ਰੱਖ ਦਿੰਦਾ ਜਿਹੜਾ ਗਵਾਲਾ ਚਾਰਨ ਵਾਲਾ ਨਾ ਗਊਆਂ ਨੂੰ, ਉਹ ਵੱਖ ਵੱਖ ਤਰ੍ਹਾਂ ਦੇ ਉਹਨਾਂ ਦੇ ਨਾਂ ਰੱਖਦਾ। ਤੇ ਜਦੋਂ ਆਵਾਜ਼ ਮਾਰਦਾ ਨਾ ਉਹ ਗਵਾਲਾ ਗਊਆਂ ਚਾਰਨ ਵਾਲਾ, ਸਾਰੀਆਂ ਭੱਜੀਆਂ ਆਉਂਦੀਆਂ ਫਿਰ ਆਪਣਾ ਆਪਣਾ ਨਾਂ ਸੁਣ ਕੇ। ਭਾਈ ਗੁਰਦਾਸ ਜੀ ਨੇ ਬਚਨ ਵਰਤੇ, ਸੱਦੀ ਆਵੇ ਨਾਉ ਸੁਣ, ਪਾਲੀ ਚਾਰੇ ਮੇਰੇ ਤੇਰੇ। ਪਾਲੀ ਦਾ ਮਤਲਬ ਜਿਹੜਾ ਉਹਨਾਂ ਨੂੰ ਚਾਰਨ ਵਾਲਾ ਹੈ ਗਵਾਲਾ। ਕਹਿਣ ਲੱਗੇ ਉਹ ਜਿਹੜਾ ਪਾਲੀ ਹੈ ਨਾ ਉਹ ਸਭਨਾ ਗਊਆਂ ਨੂੰ ਚਾਰਦਾ ਹੈ, ਅਤੇ ਵੱਖ ਵੱਖ ਨਾਂ ਵੀ ਉਹਨੇ ਰੱਖੇ ਆ। ਸੱਦੀ ਆਵੇ ਨਾਉ ਸੁਣ, ਕਹਿਣ ਲੱਗੇ ਉਹਦੀਆਂ ਸਦੀਆਂ ਜਦੋਂ ਕਿਸੇ ਗਾਂ ਦਾ ਨਾਂ ਲੈ ਕੇ ਆਵਾਜ਼ ਮਾਰਦਾ, ਕਹਿੰਦੇ ਆਪੋ ਆਪਣਾ ਨਾਂ ਸੁਣ ਕੇ ਉਹ ਨੱਠੀਆਂ ਆਉਂਦੀਆਂ ਭੱਜੀਆਂ ਆਉਂਦੀਆਂ ਗਾਈਆਂ। ਸਭਨਾ ਦਾ ਇੱਕ ਰੰਗ ਦੁੱਧ, ਘੇ ਪੱਟ ਭਾਂਡੇ ਦੋਖ ਨਹੇਰੇ। ਸਾਰੀਆਂ ਗਊਆਂ ਦੇ ਭਾਵੇਂ ਨਾਮ ਵੱਖਰੇ ਵੱਖਰੇ, ਸਾਰੀਆਂ ਗਊਆਂ ਦੇ ਰੰਗ ਭਾਵੇਂ ਵੱਖਰੇ ਵੱਖਰੇ ਨੇ, ਪਰ ਕਹਿਣ ਲੱਗੇ ਸਾਰਿਆਂ ਦਾ ਦੁੱਧ ਇੱਕੋ ਜਿਹਾ ਹੀ ਹੈ, ਦੁੱਧ ਸਾਰਿਆਂ ਦਾ ਹੀ ਚਿੱਟੇ ਰੰਗ ਦਾ, ਨਾਮ ਹੀ ਸਾਰੀਆਂ ਗਊਆਂ ਦਾ ਵੱਖਰਾ ਵੱਖਰਾ ਰੱਖਿਆ ਹੋ ਸਕਦਾ, ਰੰਗ ਵੀ ਗਊਆਂ ਦੇ ਵੱਖਰੇ ਵੱਖਰੇ ਹੋ ਸਕਦੇ ਆ, ਪਰੰਤੂ ਦੁੱਧ ਸਾਰਿਆਂ ਦਾ ਚਿੱਟਾ ਹੀ ਆ। ਘੇ ਪੱਟ ਭਾਂਡਾ ਦੋਖ ਨਾ ਹੇਰੇ, ਕਹਿੰਦੇ ਦੋ ਚੀਜ਼ਾਂ, ਇੱਕ ਉਹਨਾਂ ਗਊਆਂ ਤੋਂ ਪੈਦਾ ਹੋਇਆ ਦੁੱਧ ਤੇ ਦੁੱਧ ਤੋਂ ਪੈਦਾ ਹੋਇਆ ਜਿਹੜਾ ਘਿਓ ਆ। ਕਹਿਣ ਲੱਗੇ ਘਿਓ ਤੇ ਜਿਹੜਾ ਰੇਸ਼ਮ ਦਾ ਕੱਪੜਾ, ਇਹਦੀ ਕੋਈ ਵੀ ਭੇਟ ਨਹੀਂ ਮੰਨਦਾ, ਕੋਈ ਇਹਦਾ ਦੂਸ਼ਣ ਨਹੀਂ ਦੇਖਦਾ। ਉਦਾਂ ਭਾਵੇਂ ਸੰਸਾਰ ਜਗਤ ਦੇ ਵਿੱਚ ਬੰਦਾ ਆਖੇ ਮੈਂ ਆਹ ਨਹੀਂ ਖਾਣਾ, ਮੈਂ ਆਹ ਨਹੀਂ ਪਹਿਨਣਾ, ਆ ਖੱਤਰੀ ਆ, ਆ ਬ੍ਰਾਹਮਣ ਆ, ਵੈਸ਼ ਆ, ਸ਼ੂਦਰ ਆ, ਪਰੰਤੂ ਘਿਓ ਕਿੱਥੋਂ ਆਇਆ ਆ? ਆਪਣੇ ਘਰਾਂ ਚ ਜਦੋਂ ਵਰਤਨੇ ਆ, ਕਦੇ ਕਿਸੇ ਨੇ ਪੁੱਛਿਆ ਇਹ ਘਿਓ ਕਿੱਥੋਂ ਆਇਆ, ਕਿਸ ਨੇ ਬਣਾਇਆ ਇਹ ਘਿਓ, ਕਿਹੜੀ ਗਾਂ ਦਾ ਘਿਓ ਹੈ, ਕਿਹੜੀ ਮੱਝ ਦਾ ਘਿਓ ਆ? ਜਾਂ ਜਦੋਂ ਆਪਾਂ ਕੋਈ ਕੱਪੜਾ ਪਹਿਨਦੇ ਹਾਂ ਰੇਸ਼ਮ ਆਦਿਕ ਦਾ ਬਸਤਰ, ਕਦੇ ਕਿਸੇ ਨੇ ਪੁੱਛਿਆ ਇਹ ਕੱਪੜਾ ਕਿਸ ਨੇ ਬੁਣਿਆ ਹੈ, ਇਹ ਕੱਪੜਾ ਕਿਸ ਨੇ ਬਣਾਇਆ ਹੈ, ਇਹ ਜਿਹੜਾ ਕੱਪੜਾ ਇਹ ਜਿਹੜਾ ਬਸਤਰ ਆ ਇਹ ਕਿੱਥੋਂ ਬੁਣ ਕੇ ਆਇਆ, ਕਿੱਥੋਂ ਸੀਂ ਕੇ ਆਇਆ? ਕਦੇ ਨਹੀਂ ਕਿਸੇ ਨੇ ਇਹਦੀ ਭੇਟ ਮੰਨੀ। ਗੁਰੂ ਗ੍ਰੰਥ ਸਾਹਿਬ ਦੀ ਪਾਵਨ ਬਾਣੀ 'ਚ ਵੀ ਬਚਨ ਆਇਆ, ਕਹਿਣ ਲੱਗੇ ਘੇ ਪੱਟ ਭਾਂਡਾ ਕਹਿ ਨਾ ਕੋਏ, ਐਸਾ ਭਗਤ ਵਰਨ ਮੈਂ ਹੋਏ। ਇਸੇ ਤਰ੍ਹਾਂ ਜਿਹੜਾ ਪਰਮੇਸ਼ਰ ਦਾ ਪਿਆਰਾ ਭਗਤ ਹੈ, ਉਹ ਜਿਹੜੇ ਮਰਜ਼ੀ ਵਰਣ ਦੇ ਵਿੱਚ ਪੈਦਾ ਹੋਇਆ ਹੋਵੇ, ਜਿਹੜੇ ਮਰਜ਼ੀ ਆਸ਼ਰਮ ਜਾਤ ਗੋਤ ਵਿੱਚ ਪੈਦਾ ਹੋਇਆ ਹੋਵੇ, ਸਾਰੇ ਦੇ ਸਾਰੇ ਭਗਤ ਦਾ ਸਤਿਕਾਰ ਹੀ ਕਰਦੇ, ਸਾਰੇ ਦੇ ਸਾਰੇ ਭਗਤ ਨੂੰ ਵਡਿਆਉਂਦੇ ਆ। ਭਾਵ ਜਿਵੇਂ ਘਿਓ ਅਤੇ ਰੇਸ਼ਮ ਦੀ ਭੇਟ ਨਹੀਂ ਮੰਨੀ ਜਾਂਦੀ, ਇਸੇ ਤਰ੍ਹਾਂ ਜਿਹੜਾ ਭਗਤ ਹੈ ਉਹਦੇ ਨਾਲ ਕੋਈ ਦਵੈਸ਼ ਈਰਖਾ ਨਹੀਂ, ਉਹਨੂੰ ਸਾਰੇ ਸਤਿਕਾਰ ਦਿੰਦੇ ਨੇ, ਕਿਉਂਕਿ ਉਹ ਪਰਮਾਤਮਾ ਦੀ ਭਗਤੀ ਕਰਦਾ ਹੈ। ਚਿੱਤ ਅੰਦਰ ਚੇਤ ਚ ਤੇਰੇ, ਇਸ ਲਈ ਕੀ ਕਰੀਏ ਆਪਾਂ ਫਿਰ, ਚਿੱਤ ਅੰਦਰ ਚੇਤ ਚ ਤੇਰੇ, ਆ ਸੰਸਾਰ ਦੀ ਜਿਹੜੀ ਚਿੱਤਰਕਾਰੀ ਹੈ ਨਾ ਰਚਨਾ, ਜਿਹੜੇ ਪਰਮਾਤਮਾ ਨੇ, ਚਤੇਰੇ ਦਾ ਅਰਥ ਹੈ ਰਚਨਾ ਕਰਨ ਵਾਲਾ ਚਿੱਤਰਕਾਰ ਹੈ ਜਿਹੜਾ, ਕਹਿਣ ਲੱਗੇ ਸਾਰੇ ਦੇ ਸਾਰੇ ਸੰਸਾਰ ਦੀ ਜਿਸ ਨੇ ਚਿੱਤਰਕਾਰੀ ਕੀਤੀ ਹੈ ਉਹ ਪਰਮਾਤਮਾ ਚਿੱਤਰਕਾਰ ਹੈ। ਜਿਹੜੇ ਵਾਹਿਗੁਰੂ ਨੇ ਸਾਰੇ ਦਾ ਸਾਰਾ ਸੰਸਾਰ ਜਗਤ ਚਿੱਤਰਿਆ ਹੈ, ਉਸ ਪਰਮਾਤਮਾ ਦਾ ਚੇਤਾ ਕਰਿਆ ਕਰੀਏ, ਉਸ ਪਰਮਾਤਮਾ ਨੂੰ ਯਾਦ ਰੱਖੀਏ, ਉਸ ਪਰਮਾਤਮਾ ਦੇ ਨਾਮ ਸਿਮਰਨ, ਉਹਦੀ ਬੰਦਗੀ ਵਿੱਚ ਜੁੜੀਏ, ਉਹਦੀ ਸੇਵਾ ਭਗਤੀ ਵਿੱਚ ਲੀਨ ਹੋਈਏ। ਚੇਤਾ ਆਈ ਤਾਂ ਚੇਤ ਸਾਹਿਬ ਸੱਚਾ ਸੋ ਧਨੀ, ਉਸ ਨਿਰੰਕਾਰ ਪ੍ਰਭੂ ਨੂੰ ਯਾਦ ਕਰੀਏ, ਉਹਦੇ ਨਾਮ ਸਿਮਰਨ ਵਿੱਚ ਜੁੜਨਾ ਕਰੀਏ।